ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਪਾਵਨ ਬਾਣੀ ਜੋ ਅੰਮ੍ਰਿਤ ਵੇਲੇ ਦੇ ਸਮੇਂ ਤੋਂ ਲੈ ਕੇ ਭਾਵ ਰਾਤ ਨੂੰ 12:15 ਦੇ ਕਰੀਬ ਤੋਂ ਲੈ ਕਰਕੇ ਰਹਿ ਰਾਸ ਤੋਂ ਪਹਿਲਾਂ ਤੱਕ ਦੀ ਇਹ ਬਾਣੀ, ਇੰਨੇ ਸਮੇਂ ਵਿੱਚ ਸ੍ਰੀ ਜਪਜੀ ਸਾਹਿਬ ਪੜ੍ਹਨ ਦਾ ਗੁਰਾਂ ਦਾ ਹੁਕਮ ਹੈ। ਔਰ ਅੰਮ੍ਰਿਤ ਵੇਲੇ ਦੀ ਬਾਣੀ ਮੁੱਖ ਰੂਪ ਵਿੱਚ ਬ੍ਰਹਮ ਗਿਆਨ ਦੇ ਦੇਣ ਵਾਲੀ ਬਾਣੀ, ਕਿਉਂਕਿ ਇਸ ਵਿੱਚ ਸਾਰਾ ਬ੍ਰਹਮ ਦਾ ਗਿਆਨ ਹੀ ਕਥਨ ਕੀਤਾ ਬਾਣੀ ਦੇ ਅੰਦਰ। ਮਹਾਨ ਸ਼ਕਤੀ ਦੀ ਦਾਤੀ ਅੰਮ੍ਰਿਤਮਈ ਬਾਣੀ, ਜਿਸ ਦੇ ਅੱਗੇ ਵੱਡੇ ਵੱਡੇ ਸੰਸਾਰ ਦੇ ਲੋਕ ਝੁਕੇ ਨੇ। ਸੋ ਜਿਵੇਂ ਹਿੰਦੁਸਤਾਨ ਦੇ ਵਿੱਚ ਬੰਗਾਲ ਦੇ ਅੰਦਰ ਵਿਨੋਬਾ ਭਾਵੇ ਜੀ ਹੋਏ ਨੇ, ਜਿਨ੍ਹਾਂ ਨੇ ਜਪਜੀ ਸਾਹਿਬ ਦਾ ਆਪ ਵੀ ਟੀਕਾ ਕੀਤਾ ਹੈ, ਦਾੜੀ ਕੇਸ ਵੀ ਉਹਨਾਂ ਨੇ ਰੱਖੇ ਹੋਏ ਸਨ, ਉਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਇਹ ਹਰ ਰੋਜ਼ ਪੜ੍ਹਿਆ ਕਰਦੇ ਸੀ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਕਿੰਨਿਆਂ ਦੇ ਨਾਮ ਲਈਏ ਜੋ ਜਪਜੀ ਸਾਹਿਬ ਦਾ ਪਾਠ ਕਰਦੇ ਹੈ ਔਰ ਕਰਦੇ ਹੀ ਰਹਿੰਦੇ ਨੇ। ਮਹਾਰਾਜ ਨੇ ਵਚਨ ਕੀਤਾ, ਹੋਰ ਕੇਤੇ ਤੁਧਨੋਂ ਗਾਵਨ ਸੇ ਮੈਂ ਚਿੱਤ ਨਾ ਆਵਨ। ਬੇਅੰਤ ਸ੍ਰਿਸ਼ਟੀ ਪਾਠ ਕਰਦੀ ਹੈ, ਕਈਆਂ ਬਾਰੇ ਆਪਾਂ ਸੋਚ ਵੀ ਨਹੀਂ ਸਕਦੇ ਇਹ ਜਪਜੀ ਸਾਹਿਬ ਕਰਦਾ ਹੋਵੇਗਾ। ਸੋ ਇਸ ਕਰਕੇ ਬਹੁਤ ਸਾਰੇ ਐਸੇ ਮਹਾਤਮਾ ਜਨ ਜੋ ਜਪਜੀ ਸਾਹਿਬ ਦੀ ਬਹੁਤ ਮਹਿਮਾ ਕਰਦੇ ਹਨ, ਆਓ ਸ਼ਰਵਣ ਕਰਦੇ ਹਾਂ ਸਤਿਗੁਰੂ ਦੀ ਕਿਰਪਾ ਦਾ ਸਦਕਾ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ 37ਵੀਂ ਪੌੜੀ। ਫੇਰ ਜੋ ਸਿੱਧਾਂ ਨੇ ਬੇਨਤੀ ਕੀਤੀ ਹੈ ਮਹਾਰਾਜ, ਸੋ ਆਪ ਜੀ ਨੇ ਕਰਮ ਉਪਾਸ਼ਨਾ ਗਿਆਨ ਇਹ ਤਿੰਨ ਕਾਂਡ ਹੁਣ ਤੱਕ ਸੁਣਾਏ ਨੇ, ਸਾਡਾ ਮਨ ਬਹੁਤ ਖੁਸ਼ ਹੋਇਆ ਪ੍ਰਸੰਨ ਹੋਇਆ ਹੈ। ਇਸ ਤੋਂ ਬਿਨਾਂ ਹੋਰ ਵੀ ਅੱਗੇ ਚਾਨਣਾ ਪਾਓ ਕੋਈ ਕਾਂਡ ਹੈ ਜੀ। ਅਸਲ ਵਿੱਚ ਇਹ ਸਾਰੀਆਂ ਅਵਸਥਾਵਾਂ ਦਾ ਰੂਪ ਹੈ, ਸੱਤ ਭੂਮਿਕਾ ਬ੍ਰਹਮ ਗਿਆਨ ਦੀਆਂ ਮੰਨੀਆਂ ਨੇ ਜਿਹੜੀਆਂ। ਸੁਭ ਇੱਛਾ ਇਹੀ ਹੈ ਕਿ ਇੱਕ ਦੂਜੀ ਬਹੁ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਸੁਭ ਇੱਛਾ ਵਿੱਚ ਇਹ ਆ ਜਾਂਦੀ ਹੈ। ਸੁਭ ਵਿਚਾਰਨਾ ਮਨ ਦੇ ਅੰਦਰ ਆਉਣੀ, ਸ੍ਰੇਸ਼ਟ ਵਿਚਾਰ ਆਉਣੀ, ਇਸੇ ਪ੍ਰਕਾਰ ਤਨੂ ਮਾਨਸਾ ਸਤਵਾ ਪਦ ਅੰਸ ਸਖਤ ਪਦਾਰਥਾ ਭਾਵਨੀ, ਇਹ ਜਿਹੜੀਆਂ ਅਵਸਥਾਵਾਂ ਨੇ ਸਾਰੀਆਂ, ਤੁਰੀਆ ਪਦ ਦਾ ਆਉਣਾ, ਤੁਰੀਆ ਅਤੀਤ ਅਵਸਥਾ ਆਉਣੀ, ਇਹ ਅਖੀਰ ਤੱਕ ਜਤ ਪਹਾਰਾ ਤੱਕ ਅਵਸਥਾਵਾਂ ਚਲੀਆਂ ਜਾਂਦੀਆਂ ਨੇ। ਵਸ਼ਿਸ਼ਠ ਮੁਨੀ ਜੀ ਨੇ ਇਹਨਾਂ ਦਾ ਕਥਨ ਵੀ ਕੀਤਾ ਹੈ। ਸੋ ਇਹ ਬੇਨਤੀ ਜ਼ਰੂਰ ਹੈ ਕਿ ਜਿਹੜੀ ਜਪਜੀ ਸਾਹਿਬ ਦੀ ਪਹਿਲਾਂ ਕਥਾ ਰਿਕਾਰਡ ਹੋਈ ਹੈ ਉਹ ਜ਼ਰੂਰ ਸੁਣ ਲਿਓ। ਇਹ ਤਾਂ ਹਲੇ ਆਪਾਂ ਬੜੀ ਸੂਖਮ ਜੀ ਵਿਚਾਰ ਕਰ ਰਹੇ ਹਾਂ, ਜੋ ਅਸਲ ਵਿਸਥਾਰ ਪਹਿਲੀ ਕਥਾ ਵਿੱਚ ਬਹੁਤ ਜ਼ਿਆਦਾ ਡੂੰਘਾਈ 'ਚ ਕੀਤਾ ਹੋਇਆ। ਇਹ ਸਾਰੀਆਂ ਅਵਸਥਾਵਾਂ ਬ੍ਰਹਮ ਬ੍ਰਿਸ਼ਟ ਬ੍ਰਹਮ ਬਰੀਆਨ ਆਦਿਕ ਬਹੁਤ ਉੱਚੀਆਂ ਅਵਸਥਾਵਾਂ ਦਾ ਜ਼ਿਕਰ ਹੈ ਅਸਲ ਵਿੱਚ ਇੱਥੇ। ਪਰ ਕਹਿੰਦੇ ਨੇ ਜਿਹਨੇ ਜਿੰਨਾ ਕੁ ਵਿਦਿਆਰਥੀ ਮਿਲਦਾ ਓਨਾ ਕੁ ਪੜ੍ਹਾਇਆ ਜਾਂਦਾ, ਇਸ ਕਰਕੇ ਭਰ ਦਿੱਤੀ ਹੈ। ਜਿਹਾ ਜਿਹਾ ਵਿਦਿਆਰਥੀ ਹੋਵੇਗਾ ਆਪੇ ਸਮਝ ਲਵੇਗਾ ਜਿਹਨੂੰ ਜਿੰਨੀ ਕੁ ਜ਼ਰੂਰਤ ਹੈ। ਮਹਾਰਾਜ ਨੇ ਉੱਤਰ ਦਿੱਤਾ, ਭਾਈ ਸਿੱਧੋ, ਚੌਥਾ ਜਿਹੜਾ ਹੈ ਨਾ ਕਾਂਡ ਉਹ ਹੈ ਕਿਰਪਾ। ਜਿਸ ਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਉਹਦੀ ਬਾਣੀ ਵਿੱਚ ਅਤਿਅੰਤ ਜ਼ੋਰ ਹੋ ਜਾਂਦਾ, ਤਾਕਤ ਪੈਦਾ ਹੋ ਜਾਂਦੀ ਹੈ, ਸੱਤਾ ਪੈਦਾ ਹੋ ਜਾਂਦੀ ਹੈ। ਉਹ ਜਿਵੇਂ ਇੱਕ ਬਾਹਰਲੀ ਤੁੱਕ ਹੈ, ਸਾਧੂ ਬੋਲਿਆ ਸਹਿ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ, ਇਹ ਆਮ, ਕਿਉਂਕਿ ਸਾਧੂ ਸੰਤ ਨਿਰਮਲੇ ਮਹਾਂਪੁਰਸ਼ ਹੋਰ ਵੀ ਕਈ ਕਵਿਤਾਵਾਂ ਲਿਖਦੇ ਸੀ, ਉਹਨਾਂ ਦੀ ਰਚਨਾ ਵਿੱਚ ਐਸੀਆਂ ਚੀਜ਼ਾਂ ਆ ਜਾਂਦੀਆਂ ਨੇ। ਬਾਣੀ ਦੇ ਅੰਦਰ ਆਇਆ ਸੰਤ ਕਾ ਕੀਆ ਸਤ ਕਰ ਮਾਨ। ਹੁਣ ਇਹ ਕਿਰਪਾ ਹੈ, ਅਸਲ ਗੱਲ ਇੱਥੇ ਹੀ ਮੁੱਕਦੀ ਆ ਕੇ। ਜਿੰਨਾ ਮਰਜ਼ੀ ਕੋਈ ਪੁੱਠਾ ਲਟਕ ਲਵੇ, ਜਿੰਨੀ ਮਰਜ਼ੀ ਮਿਹਨਤ ਕਰ ਲਵੇ, ਜੇ ਕਿਰਪਾ ਨਹੀਂ ਤਾਂ ਕੁਛ ਵੀ ਨਹੀਂ। ਸਭ ਕੀਤਾ ਕਿਰਾਇਆ ਇਸੇ ਤਰ੍ਹਾਂ ਹੀ ਜਾਂਦਾ ਫਿਰ, ਕਿਉਂ ਕਿਰਪਾ ਤਾਂ ਹੁੰਦੀ ਹੈ ਜੇ ਨਿਮਰਤਾ ਆਵੇ ਵਿੱਚ। ਵਾਹਿਗੁਰੂ ਜੀ ਦੇ ਅੱਗੇ ਇੰਨੀ ਨਿਮਰਤਾ ਚਾਹੀਦੀ ਆ, ਇੱਕ ਤਾਂ ਹੁੰਦਾ ਧਰਤੀ ਦੇ ਉੱਤੇ ਪੈਣਾ ਲੰਮੇ ਡੰਡੇ ਵੱਧ, ਇੱਕ ਹੁੰਦਾ ਧਰਤੀ ਦੇ ਵਿੱਚ ਵੀ ਪੱਟ ਕੇ ਫੁੱਟ ਡੂੰਘਾ ਟੋਆ ਫੇਰ ਲੰਮੇ ਪਾਓ। ਇੰਨੀ ਨਿਮਰਤਾ ਜਿਵੇਂ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਸੰਗਤ ਚ ਜਦ ਬੈਠਿਆ ਕਰਦੇ ਸੀ ਕਹਿੰਦੇ ਇੱਕ ਫੁੱਟ ਡੂੰਘਾ ਥਾਂ ਪੱਟੋ ਜਿੱਥੇ ਮੈਂ ਬਹਿਣਾ, ਸੰਗਤ ਉੱਚੀ ਬੈਠੇਗੀ ਅਸੀਂ ਨੀਵੇਂ ਬੈਠਾਂਗੇ। ਇਸ ਤਰ੍ਹਾਂ ਜਦੋਂ ਗੁਰੂ ਅਰਜਨ ਦੇਵ ਜੀ ਨੇ ਪ੍ਰਕਾਸ਼ ਨਹੀਂ ਸੀ ਹਰੇ ਹਰਿਮੰਦਰ ਸਾਹਿਬ ਵੀ ਕੀਤਾ, ਉਹ ਥਾਂ ਦੇਖੋ 2 ਇੰਚ ਨੀਵੀਂ ਆ ਹੁਣ ਵੀ। ਉਸ ਥਾਂ ਤੇ ਸਤਿਗੁਰੂ ਮਹਾਰਾਜ ਜੀ ਸੱਦਿਆ ਕਰਦੇ ਸੀ ਕਿ ਸੰਗਤ ਤੋਂ ਅਸੀਂ ਨੀਵੇਂ ਬਹਿਣਾ। ਇਸ ਤਰ੍ਹਾਂ ਜਦ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਸੋ ਮਹਾਰਾਜ ਸੱਚੇ ਪਾਤਸ਼ਾਹ ਸ਼ੋਭਿਤ ਹੋਏ ਸੰਗਤ ਵਿੱਚ ਵੀ, ਤਾਂ ਵੀ ਨੀਵੇਂ ਬੈਠੇ। ਹੁਣ ਜਿਹੜੀ ਮੁਕਤੀ ਮੁਕਾਉਂਦੀ ਗੱਲ ਹੈ, ਕਿਰਪਾ ਕਿਵੇਂ ਹੋਵੇ ਤੇ ਜਿਹਦੇ ਤੇ ਕਿਰਪਾ ਹੁੰਦੀ ਉਹਦੇ ਤੇ ਕੀ ਬਖਸ਼ਿਸ਼ਾਂ ਹੁੰਦੀਆਂ ਨੇ। ਕਰਮ ਖੰਡ ਕੀ ਬਾਣੀ ਜੋਰ, ਇੱਥੇ ਕਰਮ ਨਾਮ ਬਖਸ਼ਿਸ਼ ਦਾ ਹੈ, ਕਿਉਂਕਿ ਆਪਾਂ ਬਹੁਤ ਵਾਰ ਦੇਖ ਚੁੱਕੇ ਹਾਂ ਬਹੁਤਾ ਕਰਮ ਲਿਖਿਆ ਨਾ ਜਾਏ, ਕਰਮ ਨਾਮ ਬਖਸ਼ਿਸ਼ ਦਾ ਹੈ। ਸੋ ਅਕਾਲ ਪੁਰਖ ਦੀ ਜੋ ਬਖਸ਼ਿਸ਼ ਹੈ ਨਾ, ਜਿਨ੍ਹਾਂ ਉੱਤੇ ਉਹਨਾਂ ਕਿਰਪਾ ਕਰਨ ਵਾਲਿਆਂ ਦੀ ਜਿਹੜੀ ਬਾਣੀ ਹੈ, ਬਖਸ਼ਿਸ਼ ਵਾਲਿਆਂ ਦੀ ਬਾਣੀ, ਉਹ ਜ਼ੋਰ ਤੋਂ ਭਾਵ ਬਲ ਵਾਲੀ ਹੋ ਜਾਂਦੀ, ਤਾਕਤ ਵਾਲੀ ਹੋ ਜਾਂਦੀ, ਜ਼ੁਬਾਨ ਵਿੱਚ ਸੱਤਾ ਆ ਜਾਂਦੀ, ਜੋ ਕਹਿ ਦਿੰਦੇ ਨੇ ਉਸੇ ਤਰ੍ਹਾਂ ਹੀ ਹੋ ਜਾਂਦਾ। ਹੁਣ ਇਹ ਚੀਜ਼ ਸਾਰਿਆਂ ਨੂੰ ਪਰਮਾਤਮਾ ਦਿੰਦੇ ਨਹੀਂ ਹਨ, ਕਿਉਂਕਿ ਕਈ ਬਹੁਤ ਬਾਣੀ ਪੜ੍ਹਨਗੇ, ਪੜ੍ਹੀ ਜਾਂਦੇ ਨੇ, ਪਰਮਾਤਮਾ ਇਹ ਦੇਖ ਲੈਂਦੇ ਨੇ ਕਿ ਇਹਦੇ ਸੁਭਾਅ ਵਿੱਚ ਤਮੋ ਗੁਣ ਹੈ, ਰਜੋ ਗੁਣ ਹੈ, ਫਿਰ ਉਹਨੂੰ ਇਹ ਸੱਤਾ ਬਹੁਤ ਲੇਟ ਮਿਲਦੀ। ਉਹਨਾਂ ਨੂੰ ਪਤਾ ਜਿਵੇਂ ਇਹਨੂੰ ਇਹ ਸੱਤਾ ਦਿੱਤੀ ਤਾਂ ਇਹਨੇ ਤਮੋ ਗੁਣ ਦੇ ਆਸਰੇ ਸਰਾਪ ਦੇਣੇ ਸ਼ੁਰੂ ਕਰ ਦੇਣੇ ਨੇ, ਰਜੋ ਗੁਣੀ ਆਪਣੀ ਵਡਿਆਈ ਲਈ ਆਪਣੀ ਜ਼ਬਾਨ ਦੀ ਸੱਤਾ ਵਰਤਣੀ ਸ਼ੁਰੂ ਕਰ ਦਿੰਦਾ, ਸਤੋ ਗੁਣੀ ਜਿਹੜਾ ਹੈ ਉਹ ਸ਼ਾਂਤਮਈ ਸੁਭਾਅ ਚ ਚੁੱਪ ਰਹਿੰਦਾ। ਜਿਵੇਂ ਚੌਥੇ ਪਾਤਸ਼ਾਹ ਵੇਲੇ ਸਿੱਖ ਨੇ ਪੁੱਛਿਆ ਸੀ ਮਹਾਰਾਜ ਨੂੰ, ਮਹਾਰਾਜ ਅਸੀਂ ਬਾਣੀ ਇੰਨੀ ਪੜ੍ਹਦੇ ਹਾਂ, ਤੁਸੀਂ ਕਹਿੰਦੇ ਸੀ ਬਾਣੀ ਨਾਲ ਸਿੱਖ ਚ ਸ਼ਕਤੀ ਪੈਦਾ ਹੋ ਜਾਂਦੀ ਹੈ। ਮਹਾਰਾਜ ਜੀ ਮੇਰੇ ਚ ਸ਼ਕਤੀ ਨਹੀਂ ਆਈ ਹਲੇ ਤੱਕ, ਮੈਨੂੰ ਬਾਣੀ ਪੜ੍ਹਦਿਆਂ ਬਹੁਤ ਸਮਾਂ ਹੋ ਗਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ, ਤੇਰੀ ਪੜ੍ਹੀ ਹੋਈ ਬਾਣੀ ਸਾਰੀ ਜਮ੍ਹਾਂ ਹੋ ਰਹੀ, ਜਦ ਤੂੰ ਸੱਚਖੰਡ ਨੂੰ ਜਾਏਗਾ ਉਦੋਂ ਤੈਨੂੰ ਦੇ ਦਿਆਂਗੇ, ਤੇ ਆਰਾਮ ਨਾਲ ਮੌਜਾਂ ਕਰੀ। ਕਹਿੰਦਾ ਮਹਾਰਾਜ ਜੀ ਇੱਥੇ ਕਿਉਂ ਨਹੀਂ ਦਿੰਦੇ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਸ਼ਕਤੀ ਅਸੀਂ ਸਾਰਿਆਂ ਨੂੰ ਦੇਣ ਲੱਗ ਜਾਈਏ ਫਿਰ ਤਾਂ ਸਿੱਧਾ ਮੰਗੋ ਤੁਸੀਂ ਕਰਾਮਾਤੀ ਹੋ ਜਾਓਗੇ, ਇੱਕ ਦੂਜੇ ਨੂੰ ਕਰਾਮਾਤ ਦਿਖਾਓਗੇ, ਮੇਰੇ 'ਚ ਸ਼ਕਤੀ ਜ਼ਿਆਦੇ ਹੈ, ਦੂਜਾ ਕੋ ਮੇਰੇ 'ਚ ਸ਼ਕਤੀ ਜ਼ਿਆਦੇ ਹੈ, ਸ਼ਕਤੀ ਦਾ ਪ੍ਰਦਰਸ਼ਨ ਸ਼ੁਰੂ ਕਰ ਦਿਓਗੇ ਤੁਸੀਂ। ਇਸ ਕਰਕੇ ਅਸੀਂ ਸ਼ਕਤੀ ਸਿਰਫ ਉੱਥੇ ਹੀ ਦਿੰਦੇ ਹਾਂ ਜਿੱਥੇ ਅਸੀਂ ਕਿਸੇ ਮਹਾਤਮਾ ਤੋਂ ਸੇਵਾ ਲੈਣੀ ਹੈ, ਕਿਸੇ ਗੁਰਮੁਖ ਤੋਂ ਕੋਈ ਕੰਮ ਲੈਣਾ, ਜਿਹਦੀ ਕੋਈ ਡਿਊਟੀ ਲੱਗੀ ਹੋਈ ਹੈ। ਬਿਨਾਂ ਡਿਊਟੀ ਤੋਂ ਬਿਨਾਂ ਸੇਵਾ ਤੋਂ ਸ਼ਕਤੀ ਦੇ ਕੇ ਤਾਂ ਬੰਦਾ ਫਿਰ ਸ਼ਰਾਰਤੀ ਹੋ ਜਾਂਦਾ। ਔਰ ਦੇਖੋ ਸਿੱਧ ਸ਼ਰਾਰਤ ਕਰਦੇ ਸੀ, ਕਿਸੇ ਨੂੰ ਸੁੱਟ ਦੇਣਾ, ਕਿਸੇ ਨੂੰ ਚੁੱਕ ਲੈਣਾ, ਕਿਸੇ ਦਾ ਕੋਈ ਨੁਕਸਾਨ ਕਰ ਦੇਣਾ। ਉਹ ਆਪਣੀ ਸੱਤਾ ਪੈਦਾ ਕਰਕੇ ਅਤੇ ਸੱਤਾ ਨੂੰ ਬੇਅਰਥ ਗਵਾਉਣ ਵਿੱਚ ਜ਼ਿਆਦਾ ਸਮਾਂ ਲਾਉਂਦੇ ਸੀ ਸਿੱਧ। ਮਹਾਰਾਜ ਕਹਿੰਦੇ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਪਹਿਲਾਂ ਭਾਂਡਾ ਤਕੜਾ ਬਣ ਜੇ ਸੰਭਾਲਣ ਵਾਲਾ, ਅਤੇ ਆਪਣੇ ਆਪ 'ਤੇ ਕਾਬੂ ਰੱਖਣਾ ਜਾਣੇ। ਤਾਂਹੀਓ ਦੇਖੋ ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ 'ਤੇ ਬੈਠੇ ਨੇ। ਇਹੀ ਸ਼ਕਤੀ ਹੈ, ਲੋਕ ਕਹਿੰਦੇ ਸ਼ਕਤੀ ਨਹੀਂ ਦਿਖਾਈ। ਇੱਕ ਤਾਂ ਹੁੰਦੀ ਹੈ ਸ਼ਕਤੀ, ਹੁੰਦਿਆਂ ਸ਼ਕਤੀ ਦਿਖਾ ਕੇ ਸੰਸਾਰ ਨੂੰ ਕਹਿਣਾ ਕਿ ਦੇਖੋ ਮੇਰੇ 'ਚ ਕਿੰਨੀ ਸ਼ਕਤੀ ਹੈ। ਇਸ ਤੋਂ ਵੀ ਉੱਤੇ ਕਰਮ ਹੈ ਕਿ ਸ਼ਕਤੀ ਹੁੰਦਿਆਂ ਹੋਇਆਂ ਵੀ ਸ਼ਕਤੀ ਨਾ ਦਿਖਾਉਣੀ ਸਭ ਤੋਂ ਵੱਡਾ ਕਰਮ ਹੈ। ਇਹ ਜਿਹੜੀ ਸਾਡੀ ਮਰਿਆਦਾ ਗੁਰੂ ਨਾਨਕ ਦੇਵ ਜੀ ਨੇ, ਨਿਰੰਕਾਰ ਜੀ ਨੇ ਬਣਾਈ ਹੈ, ਇਹ ਅਜੀਬ ਜੀ ਹੈ। ਸਾਰਾ ਕੁਛ ਹੋ ਵੀ ਰਿਹਾ, ਦਿਖ ਵੀ ਰਿਹਾ। ਹੁਣ ਅਸੀਂ ਪਰਮੇਸ਼ਰ ਨੂੰ ਇਹ ਵੀ ਨਹੀਂ ਕਹਿ ਸਕਦੇ ਕਿ ਮਹਾਰਾਜ ਆਹ ਹੋ ਰਿਹਾ, ਉਹ ਕਹਿੰਦੇ ਮੈਨੂੰ ਦਿਖ ਹੀ ਰਿਹਾ, ਤੂੰ ਮੈਨੂੰ ਜ਼ਿਆਦਾ ਦੱਸੇਗਾ, ਮੈਨੂੰ ਸਾਰਾ ਕੁਝ ਦਿਖ ਰਿਹਾ, ਮੈਨੂੰ ਸੁਣ ਰਿਹਾ, ਮੈਂ ਕਰ ਰਿਹਾ, ਪਰ ਮੇਰੀ ਖੇਡ ਹੈ, ਜ਼ਿਆਦਾ ਦਖਲ ਨਾ ਦਿਓ ਮੇਰੇ ਕੰਮ 'ਚ, ਮੈਂ ਆਪਣੀ ਖੇਡ ਖੇਡਦਾ। ਸੋ ਇਸ ਕਰਕੇ ਅਸੀਂ ਕਈ ਵਾਰ ਸੋਚਦੇ ਹਾਂ ਕਿ ਜਿਹੜੇ ਸਾਧੂ ਸੰਤ ਨੇ ਇੰਨੇ ਵੱਡੇ ਵੱਡੇ, ਉਹ ਸਾਰਾ ਕੁਝ ਦੇਖ ਕੇ ਚੁੱਪ ਕਿਉਂ ਰਹਿੰਦੇ ਆ? ਨਾਲੇ ਸਭ ਕੁਛ ਉਹਨਾਂ ਨੂੰ ਪਤਾ, ਉਹ ਸਭ ਕਰਨ ਲਈ ਸਮਰੱਥ ਵੀ ਨੇ। ਪਰ ਸਮਰੱਥ ਹੁੰਦਿਆਂ ਹੋਇਆਂ ਵੀ ਉਹਨਾਂ ਨੇ ਵਾਹਿਗੁਰੂ ਦੇ ਹੁਕਮ ਨੂੰ ਪਹਿਲਾਂ ਪੁੱਛਣਾ, ਮਹਾਰਾਜ ਆਹ ਹੁਕਮ ਹੈ ਕਰ ਦਈਏ? ਕਹਿੰਦੇ ਨਹੀਂ ਭਾਈ, ਹਲੇ ਹੁਕਮ ਨਹੀਂ ਹੈ। ਸੱਤ ਬਚਨ ਕੀ ਹੁਕਮ ਹੈ ਮਹਾਰਾਜ? ਇਹ ਤਾਂ ਚੜ੍ਹੇ ਹੀ ਆ ਰਹੇ ਨੇ। ਕਹਿੰਦੇ ਸ਼ਹੀਦੀਆਂ ਦਾ ਹੁਕਮ ਹੈ, ਬਸ ਕੋਈ ਸ਼ਕਤੀ ਨਹੀਂ ਦਿਖਾਉਣੀ। ਸੱਤ ਬਚਨ ਜੀ, ਸ਼ਹੀਦੀਆਂ ਪਾ ਜਾਂਦੇ ਹਾਂ ਜੀ, ਮਹਾਤਮਾ ਵਾਹਿਗੁਰੂ ਦੇ ਹੁਕਮ ਅਨੁਸਾਰ ਰਹਿੰਦੇ ਹੋਏ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ। ਨਿਰੰਕਾਰ ਜੀ ਨੇ ਆਪ ਇਹ ਕਰਮ ਕਰਕੇ ਪੰਜਵੇਂ ਰੂਪ ਚ ਦਿਖਾਇਆ, ਨੌਵੇਂ ਰੂਪ ਚ ਦਿਖਾਇਆ, ਗੁਰਸਿੱਖਾਂ ਨੂੰ ਦਿਖਾਇਆ, ਉਹਨਾਂ ਨੂੰ ਇਸ ਰਸਤੇ ਚਲਾਇਆ, ਸ਼ਾਂਤ ਰਸ ਵਿਚ ਰਹਿ ਕੇ ਸ਼ਹੀਦੀ ਪ੍ਰਾਪਤ ਕਰਨੀ, ਕਦੇ ਵੀਰ ਰਸ ਵਿਚ ਆ ਕੇ ਸ਼ਹੀਦੀ ਪ੍ਰਾਪਤ ਕਰਨੀ, ਕਿਉਂਕਿ ਹੁਣ ਸ਼ਹੀਦੀਆਂ ਦਾ ਮਹੀਨਾ ਹੀ ਚੱਲ ਰਿਹਾ, ਪੋਹ ਦਾ ਮਹੀਨਾ ਪ੍ਰਾਰੰਭ ਹੈ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਜਦੋਂ ਮਹਾਰਾਜ ਦਾ ਪੁੱਤ ਇਸ ਤਰੀਕੇ ਨਾਲ ਲਾਇਕ ਹੋ ਜਾਏ, ਪਿਤਾ ਆਪਣੇ ਪੁੱਤਰ ਨੂੰ ਥੋੜੇ ਜਿਹੇ ਪੈਸੇ ਫੜਾਉਂਦਾ ਦੇਖਣ ਵਾਸਤੇ, ਉਹ ਗਿਆ ਬਾਜ਼ਾਰ, ਸਾਰੇ ਖਰਚੇ ਆਇਆ, ਫਿਰ ਫੜਾਏ ਫਿਰ ਖਰਚੇ ਆਇਆ, ਫਿਰ ਹੋਰ ਜ਼ਿਆਦਾ ਫੜਾਏ ਫਿਰ ਖਰਚੇ ਆਇਆ। ਉਹ ਫਿਰ ਮਾਂ ਬਾਪ ਬੈਠ ਕੇ ਖਿਆਲ ਕਰਦੇ ਨੇ, ਇਹ ਖਰਚੀਲਾ ਜਿਹਾ ਬੜਾ, ਇਹਨੂੰ ਰਹਿਣ ਹੀ ਦਿਓ। ਅਤੇ ਜਿਹੜੇ ਪੁੱਤ ਨੂੰ ਦਿੱਤੇ ਸੀਗੇ ਪੈਸੇ ਦਿੱਤੇ ਸੀਗੇ $100, ਉਹਨੇ ਸੰਭਾਲ ਕੇ ਰੱਖ ਲਏ, ਫਿਰ ਦਿੱਤੇ ਫਿਰ ਸੰਭਾਲ ਲਏ, ਸਾਲ ਭਰ 'ਚ ਉਹਨੇ ਕਿੰਨੇ ਹੀ ਇਕੱਠੇ ਕਰ ਲਏ, ਮਾੜਾ ਜਿਹਾ ਹੀ ਖਰਚਾ ਕੀਤਾ। ਉਹਨਾਂ ਨੂੰ ਪਤਾ ਕਿ ਇਹ ਖਰਚੀਲਾ ਪੁੱਤ ਨਹੀਂ ਹੈ, ਇਹ ਸੰਭਾਲ ਕੇ ਰੱਖਦਾ ਔਰ ਲੋੜ ਪੈਣ 'ਤੇ ਵਰਤਦਾ ਵੀ ਹੈ, ਇਹ ਨਹੀਂ ਕਿ ਵਰਤਦਾ ਨਹੀਂ। ਇਸੇ ਤਰ੍ਹਾਂ ਪਰਮਾਤਮਾ ਵੀ ਆਪਣੇ ਪਿਆਰਿਆਂ ਨੂੰ ਮਾੜੀ ਮਾੜੀ ਸੱਤਾ ਦੇ ਕੇ ਦੇਖਦੇ ਨੇ, ਜੇ ਉਹ ਸੱਤਾ ਦੀ ਦੁਰਵਰਤੋਂ ਕਰਦੇ ਨੇ ਫਿਰ ਪਰਮਾਤਮਾ ਉਹਨਾਂ ਨੂੰ ਦਿੰਦੇ ਹੀ ਨਹੀਂ ਹੈ, ਫਿਰ ਉਹਨਾਂ ਦੀ ਜਮ੍ਹਾਂ ਰੱਖ ਲੈਂਦੇ ਨੇ। ਜੇ ਸੱਤਾ ਦੀ ਠੀਕ ਵਰਤੋਂ ਕਰ ਦੇਵੇ ਗੁਰਸਿੱਖ, ਫਿਰ ਮਹਾਰਾਜ ਜੀ ਉਹ 'ਤੇ ਕਿਰਪਾ ਕਰਕੇ ਉਹਨੂੰ ਸ਼ਕਤੀ ਬਖਸ਼ਿਸ਼ ਕਰਦੇ ਨੇ, ਤਾਂ ਕਿ ਉਹ ਭਲੇ ਲਈ ਚੀਜ਼ ਨੂੰ ਵਰਤੇ, ਨਾ ਕਿ ਉਹ ਉਸਦੀ ਦੁਰਵਰਤੋਂ ਕਰੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਸ ਕਰਕੇ ਉਹਨਾਂ ਦੀ ਜ਼ੁਬਾਨ ਦੇ ਵਿੱਚ ਬਲ ਹੋ ਜਾਂਦਾ। ਇੱਕ ਪਾਸੇ ਪਹਿਲਾਂ ਜੇ ਕਿਹਾ ਕਿ ਆਖਣ ਜ਼ੋਰ, ਚੁੱਪ ਹੈ ਨਾ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਸੋ ਅਖੀਰ 'ਤੇ ਕਹਿੰਦੇ ਜਿਸ ਹੱਥ ਜ਼ੋਰ ਕਰ ਵੇਖਿਆ ਸੋਏ। ਹੁਣ ਇਹ ਕਰਮ ਖੰਡ ਕੀ ਬਾਣੀ ਜ਼ੋਰ, ਇਹ ਜਿਨ੍ਹਾਂ ਦੇ ਹੱਥ ਵਿੱਚ ਹੁਣ ਜ਼ੋਰ ਆ ਗਿਆ ਹੈ, ਬਲ ਵਾਲੀ ਬਾਣੀ ਬਣ ਗਈ ਹੈ। ਸੋ ਜੇ ਕੋਈ ਕਹੇ ਕਾਂਡ ਤਿੰਨ ਹਨ ਚਾਰ ਨਹੀਂ, ਤਾਂ ਇਸ ਤਰ੍ਹਾਂ ਕਥਨ ਕਰਦੇ ਨੇ ਕਿ ਕਰਮ ਨਾਮ ਕਿਰਪਾ ਦਾ ਹੈ। ਕਿਰਪਾ ਉਹਨਾਂ ਹੀ ਪੁਰਸ਼ਾਂ 'ਤੇ ਹੁੰਦੀ ਹੈ ਜਿਹੜੇ ਵਾਹਿਗੁਰੂ ਦੀ ਉਪਾਸ਼ਨਾ ਕਰਦੇ ਨੇ। ਸੋ ਜਿਨ੍ਹਾਂ ਨੇ ਉਪਾਸ਼ਨਾ ਕਾਂਡੀਆਂ ਨੇ ਇਸ ਤਰ੍ਹਾਂ ਦੀ ਉਪਾਸ਼ਨਾ ਕੀਤੀ, ਉਹਨਾਂ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ ਹੈ, ਉਹਨਾਂ ਦੀ ਬਾਣੀ ਵਿੱਚ ਜ਼ੋਰ ਤਾਕਤ ਆ ਜਾਂਦੀ, ਜੋ ਵੀ ਕਹਿ ਦਿੱਤਾ ਉਹੀ ਹੋ ਜਾਣਾ। ਇੱਕ ਹੁੰਦਾ ਸਰਾਪ ਦੇਣਾ, ਸਰਾਪ ਬਕਾਇਦਾ ਜ਼ਿੰਮੇਵਾਰੀ ਲੈ ਕੇ ਦਿੱਤਾ ਜਾਂਦਾ। ਪੁਰਾਣੇ ਸਰਾਪ ਇਉਂ ਦਿੰਦੇ ਹੁੰਦੇ ਸੀ, ਸੋ ਜਿਵੇਂ ਸਰਾਪ ਦੇਣ ਲੱਗੀ ਸੀ ਦਰੋਪਦੀ, ਦਰੋਪਦੀ ਨੇ ਆਪਣਾ ਪੂਰਾ ਅਤਾ ਪਤਾ ਬੋਲਣਾ ਹੁੰਦਾ, ਕਿਸੇ ਨੇ ਵੀ ਸਰਾਪ ਦੇਣ ਲੱਗਿਆ ਮੈਂ ਫਲਾਨੇ ਦਾ ਪੁੱਤਰ, ਫਲਾਨੇ ਦਾ ਪੋਤਾ, ਇਉਂ ਮੇਰਾ ਆਹ ਨਾਂ ਹੈ, ਮੈਂ ਤੈਨੂੰ ਆਹ ਸਰਾਪ ਦਿੰਦਾ, ਇਉਂ ਪੂਰੀ ਡਿਟੇਲ ਦੇ ਕੇ ਫਿਰ ਸਰਾਪ ਦਿੱਤਾ ਜਾਂਦਾ ਸੀ। ਉਹ ਚੀਜ਼ ਮਹਾਰਾਜ ਨੇ ਬੰਦ ਕੀਤੀ ਗੁਰਸਿੱਖਾਂ ਦੇ ਅੰਦਰ। ਸੁਭਾਵਕ ਹੀ ਮੁੱਖ ਵਿੱਚੋਂ ਨਿਕਲਿਆ ਹੋਇਆ ਬਚਨ ਪੂਰਾ ਹੋ ਜਾਂਦਾ, ਇਹਨੂੰ ਸਰਾਪ ਜਾਂ ਵਾਰਾਦਕ ਨਹੀਂ ਕਿਹਾ ਜਾਂਦਾ। ਮਹਾਰਾਜ ਨੇ ਇਹਨਾਂ ਤੋਂ ਸਾਨੂੰ ਮੁਕਤ ਕੀਤਾ ਵੀ ਸਰਾਪ ਨਹੀਂ ਦੇਣੇ ਐਵੇਂ ਤਾਕਤ ਪ੍ਰਾਪਤ ਕਰਕੇ। ਸੁਭਾਵਕ ਹੀ ਕੋਈ ਗੱਲ ਹੋ ਜਾਵੇ ਉਹ ਵੱਖਰੀ ਗੱਲ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਦੀ ਜਿਹੜੀ ਬਾਣੀ ਹੈ ਜ਼ੋਰ ਤੋਂ ਭਾਵ ਬ੍ਰਹਮ ਗਿਆਨੀ, ਬ੍ਰਹਮ ਗਿਆਨੀ ਵਾਲੀ ਬਾਣੀ ਹੋ ਜਾਂਦੀ, ਪ੍ਰਾਪਤ ਹੋ ਜਾਂਦਾ ਬ੍ਰਹਮ ਗਿਆਨ। ਉਹਨਾਂ ਦੀ ਬਾਣੀ ਸਰੂਪ ਵਿੱਚ ਪਰਮੇਸ਼ਰ ਵਿੱਚ ਜੋੜਨ ਵਾਲੀ ਹੋ ਜਾਂਦੀ। ਜ਼ੋਰ ਦਾ ਅਰਥ ਜੋੜਨਾ ਵੀ ਹੈ, ਆਖਣ ਜ਼ੋਰ, ਚੁੱਪ ਪੈਣਾ ਜ਼ੋਰ ਦੇ ਉਦਾਂ ਤੇ ਕਈ ਅਰਥ ਸੀਗੇ। ਜ਼ੋਰ ਦਾ ਅਰਥ ਜੋੜਨਾ ਵੀ ਹੈ, ਜ਼ੋਰ ਦਾ ਅਰਥ ਤਾਕਤ ਵੀ ਹੈ, ਜ਼ੋਰ ਦਾ ਅਰਥ ਗਿਆਨ ਵੀ ਹੈ। ਉਹਨਾਂ ਦੀ ਬਾਣੀ ਜਿਹੜੀ ਹੈ ਨਾ ਬਹੁਤ ਮਿਠਾਸ ਵਾਲੀ ਤੇ ਕਾਮ ਕਰੋ ਲੋਭ ਮੋਹ ਹੰਕਾਰ ਨੂੰ ਖੰਡਣ ਵਾਲੀ, ਕੱਟਣ ਵਾਲੀ। ਮਿਲ ਸਾਧੂ ਖੰਡਲ ਖੰਡਾ ਹੈ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਇਸ ਤਰ੍ਹਾਂ ਉਹਨਾਂ ਦੀ ਬਾਣੀ ਜਿਹੜੀ ਹੈ ਸੁਭਾਵਕ ਵੀ ਕਹੀ ਹੋਈ ਗੱਲ ਪੂਰੀ ਹੁੰਦੀ ਹੈ, ਸੁਤੇ ਸਿੱਧ ਕਿਹਾ ਹੋਇਆ ਵਾਕ ਵੀ ਪੂਰਾ ਹੁੰਦਾ। ਤਿੱਥੇ ਹੋਰ ਨਾ ਕੋਈ ਹੋਰ, ਹੁਣ ਜਿੱਥੇ ਐਸੇ ਮਹਾਂਪੁਰਸ਼ ਬਖਸ਼ਿਸ਼ ਵਾਲੇ ਪਹੁੰਚ ਜਾਂਦੇ ਨੇ, ਬੈਠੇ ਨੇ ਸੱਚਖੰਡ ਦੇ ਵਿੱਚ ਵੀ ਜਿੱਥੇ ਉਹ ਬੈਠੇ ਨੇ, ਉਸ ਜਗ੍ਹਾ ਤੇ ਕੋਈ ਹੋਰ ਪੁਰਸ਼ ਨਹੀਂ ਪਹੁੰਚ ਸਕਦਾ। ਬਹੁਤ ਉੱਚੀ ਅਵਸਥਾ ਦੇ ਮਾਲਕ ਬਣ ਜਾਂਦੇ ਨੇ, ਕਿਉਂਕਿ ਹੋਰ ਮਤ ਵਿੱਚ ਲਗਾਉਣ ਵਾਲਾ ਬੰਦਾ ਨਹੀਂ ਉੱਥੇ ਪਹੁੰਚ ਸਕਦਾ। ਇਹ ਪਰਮੇਸ਼ਰ ਦੀ ਭਗਤੀ ਵੱਖਰੀ ਹੈ, संसार दे जीव कोई कहना मैं उत्थों नाम लिया, कोई कहना मैं उत्थों आ नाम जपिया, होर मंत्रां जंत्रां दी उपासना करन वाले इस अवस्था तक नहीं पहुंच सकते। सिर्फ जिन्हां ने परमेश्वर दी ही भगती कीती है, सतयुग दे विच भावें सी ध्रुव प्रहलाद जी, इसे प्रकार होरना युगां विच बड़े भगत रब दे ही सिर्फ होए ने, जिहड़े सिर्फ परमात्मा दे भगत, जिन्हां ने चाहे उहदे नाम नूं राम रूप विच कहा, चाहे अल्लाह कहा, चाहे उन्हां ने जिन्हां दा निशाना एक परमेश्वर है, सिर्फ निशाने की गल है। इउं तां तुसीं वाहिगुरु वाहिगुरु वाहिगुरु, कई कहिंदे साडे कोल माया की कमी है, दो घंटे वाहिगुरु वाहिगुरु माया का ध्यान करके कर दो, उन्हूं माया मिल जाती, क्योंकि उन्हें ध्यान परमेश्वर का नहीं किया। कोई वाहिगुरु वाहिगुरु करके कहना मेरा काम बन जाए, वह काम बन जाता है। कोई सिर्फ वाहिगुरु इस करके ही कहना कि वाहिगुरु तुसी मिलो, वाहिगुरु कहंदे लो सारी दुनिया चो लख बंदा तो पदार्था लई जपदा, ओ मेरा एक प्यारा मैनू आवाज मार रहा सीधी, लो भी ओनू जाके दर्शन दईए, क्योंकि वह सिर्फ मैनू ही याद करता। बाणी पढ़ रहे हैं बैठे, आ ही जाता गृहस्थी के मन च के आ कम जे महाराज कर दे, कम हो जाता, ताकत साड़ी उत्थे लागी। इस करके जिथे भी आपां लगांगे उत्थे ताकत लग जांदी है। सो जिवें कोई महापुरुष होए ने काफी ज्यादा अंत दे समय ते उन्होंने किसी की बीमारी अपने ते लै ली, और जदों अंतम समा आया तां उह होर कोई बंदा उन्हां दा पाठ करके उन्हां दी अरदास करन लग्या, जद तां उह अरदास विच उन्हां बारे कह ही नहीं सकया कि उन्हां नूं तंदरुस्तियां बख्शो, उहदे मूंह चों ही नहीं निकलिया। जदों उन्हां महापुरशां नूं मिलन गया कहिंदे कर ली अरदास फिर तूं मेरी तंदरुस्ती दी, कहिंदे जी करन लग्या मूंह चों ही नहीं निकलिया, कहिंदे मेरी इच्छा ही नहीं सी। कमलिया जे तूं तंदरुस्ती दी अरदास करन दा, मेरी सारी कमाई तंदरुस्ती ते ही लग जाणी सी, ते मैं मंगदा ब्रह्म ज्ञान, इस करके मैं अपनी ताकत नूं पदार्थां विच नहीं खराब करनी चाहुंदा। पर लभदा रोटी अद्धी मिल जूगी, कोई नहीं कपड़ा ना मिलू ना सही, एक बारी ब्रह्म ज्ञान मिले फिर सब कुछ मिल जाता। ये बच्चों वाली खेडा नहीं मैं खेडदा कि मैं बाणी पढ़ के परमात्मा तो मेरी फिणसी हट जाए, मेरा फोड़ा हट जाए, मेरा बुखार हट जाए, मेरी दर्दां हट जाण। कहिंदे फिर तो जदों आपां ये चीजां दे पिछे बाणी की वरतों करन लग पे, फिर तो सारी बाणी उधर ही पढ़ती, फिर तो परमेश्वर की प्राप्ति होई होई ना। इस करके कहिंदे मैं हुण शरीर छड्डना थोड़े दिनां नूं ते तूं तंदरुस्तियां मंगी जांदा, मैनूं खुशी चढ़ी पई मैं सचखंड जाणा। महात्मा खुश हुंदे ने मैं जा रहा सचखंड अपने घर, जिवें आपां इत्थों गुरु घर तों जदों अपने घर नूं जांदे आ, जां फिर पंजाब हो के आउंदे आ, जां पंजाब वाले इत्थों उत्थे नूं जांदे वापस आप दे घर नूं, हर बंदे नूं अपने घर जाण दी खुशी हुंदी, मैं अपने घर जा रहा, बच्चियां नूं मिलांगा, इहनूं करांगा। ब्रह्म ज्ञानी नूं कोई मतलब नहीं, उहनूं अपना घर सचखंड नजर आउंदा, उह कहिंदा मैं अपने घर जा रहा, घर जा रहा, खुश हो जांदे ने वी हुण सचखंड जा रहा, मैं परमात्मा दे चरणां जा रहा। तिथा जोध महाबल सूर उस जगह दे उत्ते ने जोधे रहिंदे ने, महाबली रहिंदे ने, सूरमे रहिंदे ने, कहिंदे जी लड़ाई करन वाले उत्थे चले गए, नाले कहिंदे कोई जा नहीं सकदा, सिद्ध कहिंदे लड़ाई करन वाले जांदे जी, महाराज कहिंदे नहीं असी योधा होर किसे नूं कहने। कहिंदे योधा कौन हुंदा जी, कहिंदे पहलां तुहानूं इह पता वी योधा ते महाबली ते सूरमा इह तिन्न अलग अलग ने, कहिंदे ना जी, कहिंदे देखो भाई योधा उहनूं कहिंदे जिहड़ा इक नाल इक लड़े, महाबली उह हुंदा जिहड़ा दस हजार बंदे नाल इक्को ही बंदा मुकाबला करे, सूरमा उह हुंदा जिहड़ा अणगिणत नाल लड़े। इसे तरह इथे वह योधा है जिथे असी वचन किया, योध जिन्हें एक अपने शरीर नूं अपने काबू च रख्या होया, मन भावें डोलदा, मन कहना मैं माड़ा काम करना आ करना, पर शरीर करके बचिया होया, उहनूं कहिंदे बड़ा तकड़ा योधा है। मन करके तो गलती हो गई पर शरीर करके बचिया रहा। गलती तीन प्रकार हुंदी, मन करके, जुबान करके, शरीर करके। मन करके कोई सोची जावे कि मैं फलाने बंदे नूं ऐं कर देंगा, उन्हूं ऐं कर देंगा, उहदा कोई केस नहीं बनता दुनियावी तौर ते, ਜੇ ਆਪਾਂ ਕਿਸੇ ਦੇ ਮੂੰਹ ਤੇ ਜਾ ਕੇ ਉਹਨੂੰ ਕਹਿ ਦਈਏ ਮੈਂ ਤੈਨੂੰ ਮਾਰ ਦਿਆਂਗਾ, ਉਹ ਇਰਾਦਾ ਕਤਲ ਬਣ ਗਿਆ, ਉਹਤੇ ਉਹਨੇ ਜਾ ਕਿਹਾ ਵੀ ਇਹ ਤਾਂ ਮੈਨੂੰ ਮਾਰਨ ਨੂੰ ਫਿਰਦਾ, ਮੈਨੂੰ ਕਿੰਨੀ ਵਾਰ ਕਹਿ ਹਟਿਆ ਬਈ ਇਹ ਬੰਦੇ ਦਾ ਇਰਾਦਾ ਹੈ। ਇੱਕ ਹੱਥੀਂ ਕੰਮ ਕਰ ਹੀ ਦਿੰਦਾ ਫਿਰ ਨੁਕਸਾਨ ਕਿਸੇ ਦਾ, ਉਹਨੂੰ ਜੱਜ ਫਾਂਸੀ ਵੀ ਲਾ ਸਕਦਾ, 20 ਸਾਲੇ ਵੀ ਹੋ ਸਕਦੀ ਹੈ। ਇਸ ਤਰ੍ਹਾਂ ਹੈ ਕਿ ਜਿਹੜੇ ਬੰਦੇ ਆਪਣੇ ਮਨ ਕਰਕੇ ਵਿਕਾਰ ਚਿਤਵਦੇ ਨੇ, ਕਬੀਰ ਵਿਕਾਰਾ ਚਿਤਵਤੇ ਝੂਠੇ ਕਰਤੇ ਆਸ, ਮਨੋਰਥ ਕੋਈ ਨਾ ਪੂਰਿਓ ਚਾਲੇ ਉਠ ਨਿਰਾਸ। ਹੁਣ ਵਿਕਾਰ ਮਨ ਕਰਕੇ ਹੈ, ਕੋਈ ਮਾੜੀ ਚੀਜ਼ ਮਨ ਕਰਕੇ ਹੈ, ਕੁਛ ਵੀ ਮਨ ਕਰਕੇ ਹੈ, ਜ਼ੁਬਾਨ ਤੇ ਨਹੀਂ ਗੱਲ ਆਈ, ਉਹਦਾ ਕਿਸੇ ਨੂੰ ਨਹੀਂ ਪਤਾ ਕਿ ਅੰਦਰ ਕੀ ਹੈ। ਜਦੋਂ ਉਹ ਗੱਲ ਜ਼ੁਬਾਨ ਤੇ ਆ ਗਈ, ਉਹ ਗੱਲ ਫੈਲ ਗਈ, ਜਦੋਂ ਸਰੀਰ ਕਰਕੇ ਹੋਈ, ਉਹ ਸਾਰੇ ਕਿਤੇ ਫਿਰ ਉਹ ਗੱਲ ਲੋਕਾਂ ਦੇ ਵਿੱਚ ਮਸ਼ਹੂਰ ਹੋ ਗਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਬੰਦਿਆਂ ਨੇ ਸਿਰਫ ਮਨ ਕਰਕੇ ਤਾਂ ਮਾੜਾ ਸੋਚੀ ਜਾਂਦੇ ਨੇ, ਪਰ ਸਰੀਰ ਕਰਕੇ ਬਚੇ ਹੋਏ ਨੇ ਵਿਕਾਰਾਂ ਤੋਂ, ਮਾੜੇ ਕੰਮਾਂ ਤੋਂ, ਉਹਨਾਂ ਨੂੰ ਕਹਿੰਦੇ ਇਹ ਬੜਾ ਤਕੜਾ ਯੋਧਾ ਹੈ। ਮਹਾਂਬਲੀ ਕੌਣ ਹੁੰਦਾ? ਜਿਹਨੇ ਆਪਣੀਆਂ 10 ਇੰਦਰੀਆਂ ਨੂੰ ਵਿਸ਼ਿਆਂ ਤੋਂ ਹੀ ਰੋਕ ਲਿਆ। ਹੁਣ ਤਾਂ ਆਪਾਂ ਰੋਕ ਨਹੀਂ ਸਕਦੇ, ਇਹੋ ਜਿਹੀ ਅਵਸਥਾ ਵਾਰ ਵਾਰ ਮਨ ਜਾਂਦਾ ਕੋਈ ਗੰਦੀ ਚੀਜ਼ ਸੁਣਨ ਨੂੰ, ਕੋਈ ਅੱਖਾਂ ਰੋਕ ਕੇ ਰੱਖਣ ਤੇ ਵੀ ਨਹੀਂ ਰੁਕਦੀਆਂ, ਜ਼ੁਬਾਨ ਨਹੀਂ ਰੁਕਦੀ, ਹੱਥ ਨਹੀਂ ਰੁਕਦੇ, ਪੈਰ ਨਹੀਂ ਰੁਕਦੇ, ਇੰਦਰੀਆਂ ਸਾਰੀਆਂ ਨਹੀਂ ਰੁਕਦੀਆਂ, ਵਿਕਾਰਾਂ ਵੱਲ ਨੂੰ ਦੌੜਦੀਆਂ ਨੇ, ਨੱਕ ਸੁਗੰਧੀ ਵੱਲ ਦੌੜਦਾ। ਪਰ ਮਹਾਰਾਜ ਕਹਿੰਦੇ ਜਿਨ੍ਹਾਂ ਨੇ 10 ਇੰਦਰੀਆਂ ਆਪਣੀਆਂ ਆਪਣੇ ਕਾਬੂ 'ਚ ਰੱਖੀਆਂ ਹੋਈਆਂ ਨੇ, ਜਿੱਤ ਲਾਈਆਂ ਤਿੱਤ ਲੱਗਦੀਆਂ ਨਾ ਖਿੰਜੋ ਤਾੜਾ, 10 ਇੰਦਰੀਆਂ ਹੀ ਕਾਬੂ 'ਚ ਨੇ, ਕੰਟਰੋਲ 'ਚ ਰੱਖੀਆਂ ਹੋਈਆਂ ਨੇ। ਅੱਖਾਂ ਨੂੰ ਕਹਿੰਦਾ ਜਾਣਾ ਨਹੀਂ ਕਿਤੇ, ਜਿਵੇਂ ਕਿਸੇ ਪ੍ਰੇਮੀ ਨਾਲ ਬਚਨ ਹੋ ਰਹੇ ਸੀਗੇ, ਰੱਬ ਦੇ ਪਿਆਰੇ ਬਹੁਤ ਬੈਠੇ ਦੁਨੀਆਂ 'ਚ, ਜਾਂ ਮੈਨੂੰ ਉਹਨਾਂ ਦਾ ਖਿਆਲ ਰੱਖਣਾ ਪੈਂਦਾ, ਪੁੱਛਣਾ ਪੈਂਦਾ ਹੁਣ ਕਿੱਥੇ ਕੁ ਪਹੁੰਚ ਗਏ, ਜਾਂ ਫਿਰ ਉਹ ਆਪੇ ਦੱਸਦੇ। ਹੁਣ ਇੱਕ ਨੂੰ ਪੁੱਛਿਆ ਵੀ ਤੂੰ ਕਿੱਥੇ ਕੁ ਪਹੁੰਚ ਗਿਆ, ਮਨ ਦੀ ਅਵਸਥਾ ਕੀ? ਪਹਿਲਾਂ ਉਹਦਾ ਮਨ ਜਾਂਦਾ ਸੀ ਬਾਹਰ ਨੂੰ, ਮਨ ਬਹੁਤ ਚਲਾਕ ਹੈ, ਬਹੁਤ ਜ਼ਿਆਦਾ ਚਲਾਕ ਹੈ, ਪਹਿਲਾਂ ਮਨ ਟਿਕਿਆ ਘਰ 'ਚ। ਇੱਕ ਦਿਨ ਉਹਦਾ ਫੋਨ ਆਇਆ, ਮੇਰਾ ਮਨ ਕਹਿੰਦਾ ਵੀ ਮਨ ਕਹਿੰਦਾ ਮੈਂ ਗੁਰਦੁਆਰੇ ਜਾਇਆ ਵਾਂ। ਮੈਂ ਕਿਹਾ ਨਾ ਨਾ, ਇਹ ਚਲਾਕੀ 'ਚ ਨਾ ਫਸੀ, ਇਹ ਗੁਰਦੁਆਰੇ ਜਾਂਦਾ ਜਾਂਦਾ ਨਾ ਫਿਰ ਇੱਧਰ ਉੱਧਰ ਵੀ ਜਾਊਗਾ, ਤੈਨੂੰ ਘਰੋਂ ਕਹਿ ਕੇ ਜਾਊ, ਜਿਵੇਂ ਨਿਆਣਾ ਘਰੋਂ ਕਹਿ ਜੇ ਮਾਂ ਬਾਪ ਨੂੰ ਮੈਂ ਗੁਰਦੁਆਰੇ ਚੱਲਿਆ, ਚਲਿਆ ਜਾਵੇ ਫਿਲਮ ਦੇਖਣ। ਬਹੁਤ ਚਲਾਕ ਹੁੰਦੇ ਨਿਆਣੇ ਵੀ, ਨਿਆਣੇ ਉੱਤੋਂ ਹੋਰ ਬਣ ਜਾਂਦੇ, ਵਿੱਚੋਂ ਮਨ ਵੀ ਐਸਾ ਹੀ। ਇਹਨੂੰ ਤੂੰ ਨਾ ਕਹੀਂ, ਕਿਹਾ ਜੇ ਤੂੰ ਜਾਣਾ ਗੁਰਦੁਆਰੇ, ਆਪਾਂ ਦੋਨੋਂ ਚੱਲਾਂਗੇ, ਸਰੀਰ ਕਰਕੇ ਵੀ ਮਨ ਕਰਕੇ। ਮਨ ਇੱਕ ਦਸ਼ਾ ਬਾਅਦ 'ਚ ਇਹੀ ਜਿਹੀ ਬਣ ਜਾਂਦੀ ਆ, ਇਹ ਘੁੰਮਿਆ ਆਉਂਦਾ ਹੁੰਦਾ ਸਾਰੇ ਥਾਈਂ ਜਾ ਕੇ। ਹੁਣ ਪੁੱਛਿਆ, ਕਹਿੰਦੇ ਹੁਣ ਡਰਦਾ ਬਹੁਤ ਆ ਮੈਥੋਂ, ਜੇ ਮੈਂ ਕਹਿ ਰਿਹਾ ਨਹੀਂ ਜਾਣਾ, ਟਿਕ ਕੇ ਬੈਠ ਤੇ। ਕਹਿੰਦੇ ਨਿਆਣਿਆਂ ਵਾਂਗੂ ਡਰ ਕੇ ਉੱਥੇ ਬੈਠ ਜਾਂਦਾ, ਫਿਰ ਨਹੀਂ ਹਿਲਦਾ। ਇਹ ਮਨ ਦੀਆਂ ਦਸ਼ਾ ਨੇ, ਹੁਣ ਇਹ ਬਾਹਰਲੀ ਗੱਲ ਨਹੀਂ ਚੱਲ ਰਹੀ, ਅੰਤਰੀਵ ਗੱਲ ਚੱਲ ਰਹੀ ਆ। ਇਹ ਮਨ ਕਾਬੂ 'ਚ ਹੋ ਗਿਆ, ਹੁਣ ਇੰਦਰੀਆਂ ਕਾਬੂ 'ਚ ਹੋ ਗਈਆਂ, ਅੱਖਾਂ ਨੂੰ ਹੁਕਮ ਹੋ ਗਿਆ ਮਨ ਦੇ ਰਾਹੀਂ, ਖਬਰਦਾਰ ਜੇ ਕਿਤੇ ਦੇਖਿਆ 7 ਵਜਨ ਜੀ, ਅੱਖਾਂ ਬੰਦ ਹੀ ਰਹਿੰਦੀਆਂ ਨੇ। ਕੰਨਾਂ ਨੂੰ ਕਹਿਤਾ ਬੋਲੇ ਹੋ ਜਾਓ, ਕੁਛ ਨਹੀਂ ਸੁਣਨਾ। ਕਬੀਰ ਗੂੰਗਾ ਹੂਆ ਬਾਬਰਾ ਬਹਿਰਾ ਹੂਆ ਕਾਨ, ਅੱਖਾਂ ਬਾਝੋਂ ਵੇਖਣਾ ਬਿਨ ਕੰਨਾ ਸੁਣਨਾ। ਇਹ ਕਥਾ ਅੱਗੇ ਮਾਝ ਰਾਗ ਦੀ ਵਾਰ 'ਚ ਆਵੇਗੀ ਚੱਲ ਕੇ। ਇੱਕੋ ਹੀ ਸ਼ਬਦ ਦੇ 28 ਅਰਥ ਕੀਤੇ ਮਹਾਂਪੁਰਸ਼ਾਂ ਨੇ, ਪਰ ਅਸੀਂ ਇੰਨੇ ਸੰਗਤ 'ਚ ਨਹੀਂ ਸੁਣਾਉਂਦੇ। ਸੰਗਤ ਵਿੱਚ ਮੁੱਖ 5-7 ਅਰਥ ਹੋਣਗੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ 10 ਇੰਦਰੀਆਂ ਨੂੰ ਹੀ ਕਾਬੂ ਕਰ ਲਿਆ, ਸ਼ਬਦ ਸਪਰਸ਼ ਰਸ ਰੂਪ ਗੰਧ ਤੋਂ ਮੁਕਤ ਹੋ ਗਏ, ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਸਰੀਰ ਕਰਕੇ ਮੁਕਤ ਨੇ, ਹਲੇ ਮਨ ਨਹੀਂ ਰੋਕਿਆ, ਜਿਨ੍ਹਾਂ ਨੇ ਇੰਦਰੀਆਂ ਰੋਕੀਆਂ ਮਹਾਂਬਲੀ ਬਣ ਗਏ। ਜਿਹੜੇ ਫਿਰ ਉਸ ਤੋਂ ਉੱਪਰ ਨੇ ਸੂਰਮੇ ਨੇ, ਉਹਨੇ ਜਿਹਨੇ ਮਨ ਦੀਆਂ ਅਣਗਿਣਤ ਵਾਸ਼ਨਾ ਨੂੰ ਰੋਕ ਲਿਆ ਹੈ, ਮਨ ਵਿੱਚ ਵਾਸ਼ਨਾ ਹੀ ਨਹੀਂ ਆਉਂਦੀ, ਇੱਕ ਟੱਕ ਸਮਾਧੀ ਲਾ ਕੇ, ਉਹਨੂੰ ਕਹਿੰਦੇ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਸਮਾਧੀ ਲੱਗ ਗਈ ਇਹਦੀ। ਬਾਣੀ 'ਚ ਕਈ ਥਾਈਂ ਆਉਂਦਾ ਮਨ ਕ੍ਰਮ ਬਚਨ, ਇਹ 3 ਅੱਖਰ ਇਕੱਠੇ 10ਵੇਂ ਪਾਤਸ਼ਾਹ ਦੀ ਬਾਣੀ 'ਚ ਬਹੁਤ ਆਉਂਦੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਬਹੁਤ ਆਉਂਦੇ ਨੇ ਅੱਖਰ ਐਸੇ ਕਿ ਮਨ ਬਚਨ ਕਰਮ ਕਰਕੇ ਉਹਨਾਂ ਨੇ ਕਰਮ ਕੀਤਾ। ਹੁਣ ਜਦੋਂ ਇਹ ਵਾਸ਼ਨਾ ਰੋਕ ਲਈਆਂ ਮਨ ਦੀਆਂ, ਹੁਣ ਮਨ ਨੂੰ ਕਹੋ ਜਾ ਨਹੀਂ, ਬਸ ਸਮਝਦਾਰ ਹੋ ਗਿਆ, ਗੁਰ ਕਿਰਪਾ ਜੇ ਨਰਕੋ ਕਿੰਨੀ ਤੇ ਇਹ ਜੁਗਤ ਪਛਾਣੀ। ਫਿਰ ਜਿਹਨੇ ਗੁਰੂ ਉਪਦੇਸ਼ ਨੂੰ ਸ਼ਰਵਣ ਕੀਤਾ, ਮਹਾਰਾਜ ਕਹਿੰਦੇ ਉਹ ਵੀ ਯੋਧਾ ਹੈ। ਪਹਿਲਾਂ ਤਾਂ ਸੰਗਤ ਚ ਕੋਈ ਆਉਂਦਾ ਹੀ ਨਹੀਂ, ਆਇਆ ਤੇ ਬੈਠਿਆ ਹੀ ਨਹੀਂ, ਤੇ ਜਿਹੜਾ ਬੈਠ ਕੇ ਸੁਣਦਾ ਉਹਨੂੰ ਕਹਿੰਦੇ ਇਹ ਵੀ ਯੋਧਾ, ਬਹਿ ਕੇ ਸੁਣਦਾ ਤਾਂ ਹੈ ਨਾ। ਫਿਰ ਜਿਨ੍ਹਾਂ ਨੇ ਉਸ ਉਪਦੇਸ਼ ਨੂੰ ਮੰਨਿਆ ਉਹਨੂੰ ਮਹਾਂਬਲੀ ਕਹਿੰਦੇ ਨੇ, ਵੀ ਇਹਨੇ ਬਈ ਸੁਣਿਆ ਵੀ ਹੈ ਤੇ ਮੰਨਿਆ ਵੀ ਹੈ। ਇਹਨੂੰ ਕਿਹਾ ਸੀ ਕਿ ਆਉਂਦਾ ਜਾਂਦਾ ਗੁਰਦੁਆਰੇ ਜਦੋਂ ਤੱਕ ਆਵੇ ਜਿੰਨੇ ਚੌਪੀ ਦੇ ਪਾਠ ਹੋ ਜਾਣ ਬਾਅਦ ਕਰਿਆ ਕਰ, ਆਉਂਦਾ ਜਾਂਦਾ ਮੂਲ ਮੰਤਰ ਕਰਿਆ ਕਰ, ਵਾਹਿਗੁਰੂ ਵਾਹਿਗੁਰੂ ਕਰਿਆ ਕਰ, ਉਹ ਕਰਦਾ। ਇਹਨੇ ਮੰਨਣ ਕਰ ਲਿਆ, ਜੋ ਇੱਥੇ ਸੁਣਿਆ ਸੀ ਇਹਨੇ ਮੰਨਿਆ, ਜਿਹੜਾ ਮੰਨ ਗਿਆ। ਹੁਣ ਜਿਹਨੂੰ ਇੱਕ ਬਚਨ ਕਰ ਦਈਏ ਵੀ ਆਹ ਬਚਨ ਮੰਨਣਾ ਹੈ, ਗੁਰੂ ਸਾਹਿਬ ਦਾ ਹੁਕਮ ਹੈ, ਉਹ ਮੰਨ ਗਿਆ, ਸਤਿਗੁਰੂ ਕਹਿੰਦੇ ਬੱਲੇ ਯੋਧਿਆ ਵਾਹ ਬਈ ਵਾਹ, ਬਹੁਤ ਤਕੜਾ ਬੰਦਾ ਹੈ, ਇਹਨੇ ਸਾਡਾ ਸੁਣਿਆ ਔਰ ਸੁਣ ਕੇ ਮੰਨਣ ਕੀਤਾ, ਮੰਨਣ ਕਰਨ ਵਾਲਾ ਮਹਾਂਬਲੀ ਮੰਨਿਆ। ਜਿਹਨੇ ਫਿਰ ਨਿਧਿਆਸਣ ਕੀਤਾ, ਉਹਦੀ ਕਮਾਈ ਕੀਤੀ ਹੈ, ਸ਼ੁਭ ਗੁਣਾਂ ਨੂੰ ਗ੍ਰਹਿਣ ਕਰਨਾ ਸ਼ੁਰੂ ਕੀਤਾ, ਔਗੁਣਾਂ ਦਾ ਤਿਆਗ ਕਰ ਦਿੱਤਾ, ਉਹ ਬਣ ਗਿਆ ਸੂਰਮਾ। ਇਸੇ ਪ੍ਰਕਾਰ ਜਿਹਨੇ ਤਵੰਗ ਪਦ ਦਾ ਵਿਚਾਰ ਕੀਤਾ ਉਹ ਯੋਧਾ ਹੈ, ਜਿਹਨੇ ਤਤ ਪਦ ਦਾ ਵਿਚਾਰ ਕੀਤਾ ਉਹ ਮਹਾਂਬਲੀ ਹੈ, ਜਿਹਨੇ ਤਵੰਗ ਤਤ ਤਤ ਤਵੰਗ ਭਾਵ ਜੀਵ ਈਸ਼ਵਰ ਦੀ ਅਭੇਦਤਾ ਕੀਤੀ ਉਹ ਸੂਰਮਾ ਹੈ। ਇਹ ਸਾਰੀਆਂ ਚੀਜ਼ਾਂ ਬੜੀਆਂ ਹੈ, ਤਵੰਗ ਪਦ, ਤਤ ਪਦ, ਜੀਵ, ਜੀਵ ਹੁੰਦਾ ਕਿ ਮੈਂ ਜੀਵ ਹਾਂ, ਮੈਂ ਆਤਮਾ ਹਾਂ, ਇੱਕ ਤਾਂ ਇਹ ਵਿਚਾਰ ਹੈ। ਇੱਕ ਵਿਚਾਰ ਇਹ ਹੈ ਕਿ ਉਹ ਵੱਡੀ ਜੋਤ ਜੋ ਪਰਮਾਤਮਾ ਹੈ, ਇੱਕ ਉਹਦਾ ਵਿਚਾਰ ਕੀਤਾ ਹੈ। ਤੀਜਾ ਇਹ ਆਇਆ ਕਿ ਮੇਰਾ ਅਤੇ ਪਰਮਾਤਮਾ ਦਾ ਆਪਸ ਵਿੱਚ ਮਿਲਾਪ ਕਿਵੇਂ ਹੋਵੇ, ਮੇਰੀ ਆਤਮਾ ਪਰਮਾਤਮਾ ਚ ਲੀਨ ਕਿਵੇਂ ਹੋਵੇ। ਇਹਨੂੰ ਕਹਿੰਦੇ ਤਤ ਤਵੰਗ ਦਾ ਭਾਵ, ਤਵੰਗ ਤਤ ਤਤ ਤਵੰਗ। ਸੋ ਐਸੀਆਂ ਚੀਜ਼ਾਂ ਹਨ ਇਹ, ਇੱਕ ਆਪਣੀ ਆਤਮਾ, ਇੱਕ ਪਰਮਾਤਮਾ, ਦੋ ਵਿਚਾਰਾਂ ਹੋ ਗਈਆਂ। ਤੀਜੀ ਵਿਚਾਰ ਹੋ ਗਈ ਕਿ ਮੇਰੀ ਆਤਮਾ ਤੇ ਪਰਮਾਤਮਾ ਅਸੀਂ ਦੋਨੇ ਇੱਕ ਕਿਵੇਂ ਹੋਈਏ, ਪਰਮਾਤਮਾ ਵਿੱਚ ਮੈਂ ਲੀਨ ਕਿਵੇਂ ਹੋਵਾਂ। ਉਹਨੂੰ ਕਹਿੰਦੇ ਨੇ ਇਹ ਹੈ ਵੱਡਾ ਸੂਰਮਾ। ਜਿਨ੍ਹਾਂ ਦੀ ਇਹੋ ਜਿਹੀ ਅਵਸਥਾ ਬਣ ਗਈ ਹੈ, ਤਿੰਨ ਮਹਿ ਰਾਮ ਰਹਿਆ ਭਰਪੂਰ, ਉਹਨਾਂ ਉਪਾਸਨਾ ਕਾਣ ਵਾਲਿਆਂ ਦੇ ਹਿਰਦੇ ਚ ਰਾਮ ਪਰਮੇਸ਼ਰ ਵਾਹਿਗੁਰੂ ਸਰਬ ਵਿਆਪਕ ਜੋ ਪਰਮਾਤਮਾ ਹੈ ਭਰਪੂਰ ਹੋ ਰਿਹਾ। ਕਹਿੰਦੇ ਰਾਮ ਕਿਹਨੂੰ ਕਿਹਾ ਤੁਸੀਂ, ਰਾਮ ਚੰਦਰ ਜੀ ਨੂੰ ਜਾਂ ਹੋਰ ਕਿਸੇ ਨੂੰ, ਬਲਰਾਮ ਨੂੰ, ਪਰਸ਼ਰਾਮ ਨੂੰ, ਕਈ ਰਾਮ ਹੋਏ। ਕਹਿੰਦੇ ਏਕ ਰਾਮ ਦਸਰਥ ਕਾ ਬੇਟਾ, ਏਕ ਰਾਮ ਘਟ ਘਟ ਮੈਂ ਲੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭ ਹੂੰ ਤੇ ਨਿਆਰਾ। ਉਹ ਨਿਰਗੁਣ ਰਾਮ ਜਿਹੜਾ ਮੈਂ ਉਹਦੀ ਗੱਲ ਕੀਤੀ ਜੋ ਸਰਬ ਵਿਆਪਕ ਹੈ। ਹੁਣ ਰਾਮ ਚੰਦਰ ਜੀ ਤ੍ਰੇਤੇ ਵਿੱਚ ਹੋਏ ਨੇ ਅਤੇ ਪ੍ਰਹਿਲਾਦ ਜੀ ਹੋਏ ਨੇ ਸਤਯੁਗ ਦੇ ਵਿੱਚ। ਪ੍ਰਹਿਲਾਦ ਜੀ ਨੇ ਰਾਮ ਰਾਮ ਜਪਿਆ, ਫਿਰ ਉਦੋਂ ਤਾਂ ਰਾਮ ਚੰਦਰ ਜੀ ਹਲੇ ਹੋਏ ਨਹੀਂ ਸੀ, ਉਹ ਕਿਹੜੇ ਰਾਮ ਨੂੰ ਜਪਦੇ ਸੀ। ਕਹਿੰਦੇ ਰਾਮ ਤੋਂ ਭਾਵ ਇੱਥੇ ਰਮਿਆ ਹੋਇਆ, ਰਮੰਤੀ ਰਾਮਾ। ਰਾਮ ਹੁੰਦਾ ਸਰਬ ਵਿਆਪਕ ਪਰਮਾਤਮਾ, ਪਰਿਪੂਰਨ ਪਰਮੇਸ਼ਰ। ਰਾਮ ਚੰਦਰ ਜੀ ਖੁਦ ਰਾਮ ਰਾਮ ਜਪਦੇ ਸੀ, ਰਾਮ ਰਾਮ। ਉਹ ਕਿਹਦਾ ਨਾਮ ਹੈ? ਪਰਮਾਤਮਾ ਦਾ। ਉਹ ਆਪ ਵੀ ਪਰਮਾਤਮਾ ਦਾ ਨਾਮ ਜਪਦੇ ਸੀ, ਪਰਮਾਤਮਾ ਦੇ ਹੁਕਮ ਵਿੱਚ ਹੀ ਰਾਵਣ ਨੂੰ ਮਾਰਨ ਆਏ ਸੀ। ਸੋ ਇਸ ਕਰਕੇ ਪਰਮਾਤਮਾ ਨੂੰ ਜਦੋਂ ਵੀ ਹੁਕਮ ਹੋਇਆ ਉਦੋਂ ਹੀ ਹੁਕਮ ਹੋ ਗਿਆ ਫਲਾਣੇ ਦਾ ਖਾਤਮਾ ਕਰਨਾ ਜਾਓ। ਇਸ ਕਰਕੇ ਹੁਣ ਇੱਥੇ ਜਿਹੜੀ ਅਵਸਥਾ ਆਈ ਹੈ, ਰਾਮ ਤੋਂ ਭਾਵ ਮੰਮੇ ਨੂੰ ਔਂਕੜ ਲੱਗਿਆ ਹੋਣ ਕਰਕੇ ਪਰਮੇਸ਼ਰ, ਤਿੰਨ ਮਹਿ ਰਾਮ ਰਹਿਆ ਭਰਪੂਰ। ਜਦੋਂ ਔਂਕੜਾਂ ਦਲੈਂਕੜਾਂ ਦਾ ਥੋੜਾ ਥੋੜਾ ਗਿਆਨ ਦੇਖਣ ਲੱਗ ਜਾਓ, ਨਾਲੇ ਤਾਂ ਸ਼ੁੱਧ ਬੋਲੋਗੇ, ਨਾਲੇ ਪਤਾ ਲੱਗ ਜੂ ਕਿ ਪਰਮਾਤਮਾ ਵੱਲ ਇਸ਼ਾਰਾ ਕੀਤਾ ਹੋਇਆ ਹੈ। ਉਹਨਾਂ ਉਪਾਸਨਾ ਕਾਣ ਵਾਲਿਆਂ ਦਾ, ਬਖਸ਼ਿਸ਼ ਕਾਣ ਵਾਲਿਆਂ ਦੇ ਹਿਰਦੇ ਵਿੱਚ ਪਰਮਾਤਮਾ ਭਰਪੂਰ ਹੋ ਜਾਂਦਾ, ਜਿਵੇਂ ਪਾਣੀ ਦਾ ਗਲਾਸ ਕਾਂਢਿਆਂ ਤੱਕ ਭਰ ਦੀਏ, ਸਰੋਵਰ ਕਾਂਢਿਆਂ ਤੱਕ ਭਰ ਦੀਏ, ਕਿਸੇ ਵੀ ਭਾਂਡੇ ਨੂੰ ਕਾਂਢਿਆਂ ਤੱਕ ਭਰ ਦੀ, ਉੱਤੋਂ ਦੀ ਡੁੱਲ ਡੁੱਲ ਪੈਂਦਾ, ਉਹਨੂੰ ਕਹਿੰਦੇ ਭਰਪੂਰ ਹੋ ਗਿਆ। ਅਨੇਕ ਸਿੰਘ ਨੇ ਇਹਨਾਂ ਕੋਲ ਬਾਟੇ ਰੱਖੇ ਹੁੰਦੇ ਨੇ ਫੌਜਾਂ ਕੋਲੇ, ਇਹ ਬਾਟੇ ਦਾ ਨਾਂ ਰੱਖਿਆ ਭਰਪੂਰ ਸਿੰਘ, ਬਾਟੇ ਨੂੰ ਭਰਪੂਰ ਕਹਿੰਦੇ, ਭਰਪੂਰ ਸਿੰਘ ਹੈ ਇਹ, ਭਰ ਦੇ ਉੱਤੇ ਤੱਕ। ਕਹਿੰਦੇ ਨੇ ਜਿਹੜਾ ਦੇਉ ਭਰ ਕੇ ਉਹਦੇ ਨਾਲ ਰਹਿਣਾ ਰਲ ਕੇ, ਜਿਹੜਾ ਦੇਊ ਊਣਾ ਉਹਦੇ ਨਾਲ ਨਹੀਂ ਕੂਣਾ, ਭਰ ਕੇ ਲੈਣਾ ਭਰਪੂਰ ਸਿੰਘ। ਤੇ ਗਲਾਸ ਦਾ ਨਾਂ ਰੱਖਿਆ ਬੇਤਬਾਰਾ, ਆ ਬੇਤਬਾਰਾ ਲੈਣਾ ਜੀ। ਕਹਿੰਦੇ ਨਾ ਜੀ, ਬੇਤਬਾਰਾ ਇਹਦਾ ਕੀ ਪਤਾ ਕਿਹੜੇ ਵੇਲੇ ਟੇਢਾ ਹੋ ਜਾਏ, ਰੁੜ ਜਾਏਗਾ, ਭਰਪੂਰ ਸਿੰਘ ਹੀ ਠੀਕ ਹੈ ਸਾਨੂੰ। ਇਸ ਕਰਕੇ ਤਿੰਨ ਮੈਂ ਰਾਮ ਰਹਿਆ ਭਰਪੂਰ, ਉਹਨਾਂ ਦੇ ਹਿਰਦੇ ਚ ਰਾਮ ਪਰਮੇਸ਼ਰ ਭਰਪੂਰ ਹੈ, ਡੁੱਲ ਡੁੱਲ ਪੈਂਦੀ ਬਖਸ਼ਿਸ਼, ਇੰਨੀ ਬਖਸ਼ਿਸ਼ ਹੁੰਦੀ ਉਹਨਾਂ ਦੇ ਉੱਤੇ, ਜਿਵੇਂ ਹਨੂੰਮਾਨ ਜੀ ਦੇ ਸਰੀਰ ਚ ਉਦੋਂ ਤ੍ਰੇਤੇ ਦੇ ਵਿੱਚ ਹਨੂੰਮਾਨ ਦੇ ਸਰੀਰ ਵਿੱਚ ਗੁਰਮੁਖ ਰੋਮ ਰੋਮ ਹਰ ਧਿਆਵੈ ਦੀ ਅਵਸਥਾ ਸੀ, ਉਦੋਂ ਦੀ ਗੱਲ ਹੈ, ਤ੍ਰੇਤਾ ਬਹੁਤ ਸਾਲਾਂ ਦੀ ਗੱਲ, ਲੱਖਾਂ ਵਰ੍ਹਿਆਂ ਦੀ ਗੱਲ ਹੋ ਜਾਂਦੀ ਹੈ ਇਹ। ਇਸ ਕਰਕੇ ਜਦੋਂ ਨਾਮੇ ਕੇ ਸਵਾਮੀ ਸੀਬ ਹੋਰੀ ਲੰਕ ਵਿਭੀਖਣ ਆਪਿਓ ਹੋ, ਜਦੋਂ ਭਭੀਸ਼ਣ ਨੂੰ ਰਾਜ ਦਿੱਤਾ ਸਾਰਾ ਕੁਛ ਮੁੱਕ ਗਿਆ, ਉਸ ਵਕਤ ਸੀਤਾ ਜੀ ਨੇ ਖੁਸ਼ ਹੋ ਕੇ ਸੁੱਚੇ ਮੋਤੀਆਂ ਦੀ ਮਾਲਾ ਦਿੱਤੀ ਹਨੂੰਮਾਨ ਜੀ ਨੂੰ। ਹਨੂੰਮਾਨ ਜੀ ਲੈ ਕੇ ਚੰਗੀ ਤਰ੍ਹਾਂ ਦੇਖਣ, ਕਦੇ ਇਧਰੋਂ ਦੇਖਣ ਕਦੇ ਉਧਰੋਂ ਦੇਖਣ, ਫਿਰ ਇੱਕ ਵੱਟਾ ਜਿਹਾ ਲੈ ਕੇ ਮੋਤੀ ਤੋੜਿਆ, ਦੰਦਾਂ ਥੱਲੇ ਵੀ ਕਹਿੰਦੇ ਕਿਰਚਿਆ, ਫਿਰ ਦੂਜਾ ਤੋੜਿਆ, ਤੀਜਾ ਤੋੜਿਆ। ਸੀਤਾ ਜੀ ਨੂੰ ਇਸ ਗੱਲ ਦਾ ਥੋੜਾ ਜਿਹਾ ਗੁੱਸਾ ਆਇਆ, ਕਹਿੰਦੀ ਜਾਂਗਲੀ ਜਾਂਗਲੀ ਹੀ ਰਿਹਾ ਤੂੰ, ਮੋਤੀ ਤੋੜ ਤੇ ਸੁੱਚੇ ਕੀ ਦੇਖਦਾ ਇਹਨਾਂ ਚ? ਕਹਿੰਦੇ ਜੀ ਦੇਖਦਾ ਕਿਤੇ ਰਾਮ ਦਾ ਨਾਮ ਹੈ ਵਿੱਚ ਮੋਤੀ ਚ। ਸੀਤਾ ਜੀ ਕਹਿਣ ਲੱਗੇ ਤੇਰੇ ਚ ਹੈ, ਐਡਾ ਵੱਡਾ ਸਰੀਰ ਚੱਕਿਆ ਹੋਇਆ ਤੇਰੇ ਚ ਰਾਮ ਦਾ ਨਾਮ ਹੈ। ਉਸ ਵਕਤ ਆਪਣੀ ਛਾਤੀ ਪਾੜ ਕੇ ਦਿਖਾ ਦਿੱਤੀ, ਐ ਨੋਹਾਂ ਦੇ ਨਾਲ ਛਾਤੀ ਪਾੜ ਕੇ ਕਹਿੰਦੇ ਆਹ ਦੇਖੋ ਮੇਰੇ ਹਿਰਦੇ ਚ ਵਸਿਆ ਹੋਇਆ, ਮੇਰੇ ਰੋਮ ਰੋਮ ਹੈ। ਸੀਤਾ ਜੀ ਨੂੰ ਉੱਥੇ ਚੁੱਪ ਕਰਨਾ ਪਿਆ, ਕਹਿਣ ਲੱਗੇ ਵਾਕਈ ਤੂੰ ਬੜਾ ਪਹੁੰਚਿਆ ਹੋਇਆ, ਗੁਰਮੁਖ ਹੈ ਤੂੰ, ਤੇਰੇ ਰੋਮ ਰੋਮ ਵਿੱਚ ਪਰਮੇਸ਼ਰ ਦਾ ਨਾਮ ਹੈ, ਤਾਂਹੀਓ ਤੇਰੇ ਚ ਇੰਨੀ ਸੱਤਾ ਹੈ ਕਿ ਸਮੁੰਦਰ ਤੋਂ ਉੱਡ ਕੇ ਤੂੰ ਜਾ ਕਰਕੇ ਲੰਕਾ ਦੇ ਵਿੱਚ ਲੰਕਾ ਨੂੰ ਅੱਗ ਲਾ ਦਿੱਤੀ। ਕਾਹਦੇ ਆਸਰੇ? ਪਰਮੇਸ਼ਰ ਦੇ ਨਾਮ ਦੇ ਆਸਰੇ। ਪ੍ਰਾਣੀਆਂ ਰੀਤੀਆਂ ਰਾਮ ਜਪੋ ਜੀ ਐਸੇ ਐਸੇ, ਤੂੰ ਪ੍ਰਹਿਲਾਦ ਜਪਿਓ ਹਰ ਜੈਸੇ। ਬੜੇ ਬੰਦੇ ਹੋਏ ਨੇ ਰੱਬ ਦੇ ਨਾਂ ਲੈਣ ਵਾਲੇ ਜਿਨ੍ਹਾਂ ਦੇ ਰਾਮ ਰਾਮ ਹਿਰਦੇ ਚ ਹੋ ਰਿਹਾ ਹੈ। ਵਾਹਿਗੁਰੂ ਵਾਹਿਗੁਰੂ ਜੋ ਗੁਰਾਂ ਨੇ ਆਪਾਂ ਨੂੰ ਬਖਸ਼ਿਸ਼ ਕੀਤਾ, ਇਹ ਗੁਰਮੰਤਰ ਹੁੰਦਾ। ਗੁਰਮੰਤਰ ਜਿਹੜਾ ਜਿਹਨੂੰ ਮਿਲ ਗਿਆ ਉਹ ਉਸੇ ਦੇ ਅਭਿਆਸ ਨਾਲ ਹੀ ਕਾਮਯਾਬ ਹੁੰਦਾ। ਸਤਯੁਗ ਦੇ ਵਿੱਚ ਉਹੀ ਸੀ, ਕਲਯੁਗ ਦੇ ਵਿੱਚ ਵਾਹਿਗੁਰੂ ਮੰਤਰ ਹੀ ਬਖਸ਼ਿਸ਼ ਹੋਇਆ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹਨਾਂ ਗੁਰਮੁਖਾਂ ਦੇ ਹਿਰਦੇ ਚ ਪਰਮਾਤਮਾ ਦਾ ਨਾਮ ਲਬਾ ਲਬ ਭਰਿਆ ਪਿਆ, ਕਾਂਡਿਆਂ ਤੱਕ।